ਵਾਰ 19 ਦੀ ਪੌੜੀ 20 ਵਿੱਚ ਪਵਿੱਤਰ ਬਚਨ ਉਹਨਾਂ ਗੁਰਮੁਖ ਜਨਾਂ ਸੰਤ ਜਨਾਂ ਮਹਾਂਪੁਰਸ਼ਾਂ ਬੰਦਗੀ ਵਾਲੇ ਬ੍ਰਹਮ ਗਿਆਨੀਆਂ ਦੀ ਵਡਿਆਈ ਵਿੱਚ ਉਚਾਰਨ ਕਰ ਰਹੇ ਹਨ। ਗੁਰਮੁਖ ਪੂਰਾ ਤੋਲ ਨਾ ਤੋਲਣ ਤੋਲੀਐ, ਗੁਰਮੁਖ ਪੂਰਾ ਬੋਲ ਨਾ ਬੋਲਣ ਬੋਲੀਐ, ਗੁਰਮੁਖ ਮਤ ਅਡੋਲ ਨਾ ਡੋਲਣ ਡੋਲੀਐ, ਗੁਰਮੁਖ ਪਿਰਮ ਅਮੋਲ ਨਾ ਮੋਲਣ ਮੋਲੀਐ, ਗੁਰਮੁਖ ਪੰਥ ਨਰੋਲ ਨਾ ਰੋਲਣ ਰੋਲੀਐ, ਗੁਰਮੁਖ ਸ਼ਬਦ ਅਲੋਲ ਪੀ ਅੰਮ੍ਰਿਤ ਝੋਲੀਐ, ਗੁਰਮੁਖ ਸ਼ਬਦ ਅਲੋਲ ਪੀ ਅੰਮ੍ਰਿਤ ਝੋਲੀਐ। ਗੁਰਮੁਖ ਪੂਰਾ ਤੋਲ ਨਾ ਤੋਲਣ ਤੋਲੀਐ, ਗੁਰਮੁਖਾਂ ਦਾ ਤੋਲ ਪੂਰਾ ਹੁੰਦਾ ਹੈ, ਆਤਮਿਕ ਜੀਵਨ ਵਾਲੇ ਪਾਸਿਓਂ ਪੂਰੇ ਤੋਲਦੇ ਨੇ ਉਹ, ਤੱਕੜੀ ਉੱਤੇ ਉਹਨਾਂ ਦੇ ਆਤਮਿਕ ਜੀਵਨ ਨੂੰ ਤੋਲਿਆ ਨਹੀਂ ਜਾ ਸਕਦਾ। ਗੁਰਮੁਖ ਜਨਾਂ ਦਾ ਕੋਈ ਮੁੱਲ ਦੱਸਿਆ ਨਹੀਂ ਜਾ ਸਕਦਾ, ਕਿੱਡਾ ਜੀਵਨ ਉੱਚਾ ਹੈ ਇਹਨਾਂ ਦਾ, ਕਿੰਨੀ ਨਾਮ ਸਿਮਰਨ ਦੀ ਦਾਤ ਹੈ ਇਹਨਾਂ ਦੇ ਕੋਲ, ਕਿਤਨੀ ਮਹਾਨ ਵਿਵੇਕ ਬੁੱਧੀ ਹੈ ਇਹਨਾਂ ਦੇ ਪਾਸ, ਇਹਨਾਂ ਦੀ ਅੰਤਰ ਆਤਮਾ ਵਿੱਚ ਪਰਮੇਸ਼ਰ ਦਾ ਕਿੰਨਾ ਪਿਆਰ ਹੈ, ਪਰਮਾਤਮਾ ਦੀ ਕਿੰਨੀ ਪ੍ਰੀਤ ਅਤੇ ਪ੍ਰਤੀਤ ਹੈ ਇਹਨਾਂ ਦੇ ਅੰਦਰ। ਭਾਈ ਗੁਰਦਾਸ ਜੀ ਕਹਿੰਦੇ, ਦੁਨੀਆਂ ਵਿੱਚ ਕੋਈ ਐਸੀ ਤੱਕੜੀ ਨਹੀਂ ਹੈ ਜਿਸ ਦੇ ਨਾਲ ਉਹਨਾਂ ਗੁਰਮੁਖ ਜਨਾਂ ਦਾ ਪਿਆਰ, ਪ੍ਰੇਮ, ਪ੍ਰੀਤ ਜੋ ਰੱਬ ਨਾਲ ਬਣੀ ਹੈ ਉਹ ਤੋਲੀ ਜਾ ਸਕਦੀ ਹੋਵੇ। ਹੈਨ ਪੂਰੇ ਗੁਰਮੁਖ ਜਨ, ਪਰੰਤੂ ਕੋਈ ਵੀ ਦੁਨੀਆਂ ਦੀ ਤੱਕੜੀ ਵਿੱਚ ਉਹਨਾਂ ਦਾ ਜੀਵਨ ਤੋਲਿਆ ਨਹੀਂ ਜਾ ਸਕਦਾ। ਗੁਰਮੁਖ ਪੂਰਾ ਬੋਲ ਨਾ ਬੋਲਣ ਬੋਲੀਏ, ਜਿਹੜੇ ਗੁਰਮੁਖ ਜਨ ਹਨ ਉਹਨਾਂ ਦਾ ਬਚਨ ਵੀ ਪੂਰਾ ਹੈ, ਜਿਹੜਾ ਬਚਨ ਉਹਨਾਂ ਨੇ ਕਹਿ ਦਿੱਤਾ ਸੱਤ ਹੋਏਗਾ, ਸਾਧ ਬਚਨ ਅਟਲਾਧਾ, ਉਹਨਾਂ ਦਾ ਜਿਹੜਾ ਬਚਨ ਹੈ ਉਹ ਅਟਲਾਧਾ ਹੈ, ਟਾਲ ਨਹੀਂ ਸਕਦਾ। ਕਹਿਣ ਲੱਗੇ, ਹੋਰ ਬੋਲਣ ਬਿਰਥਾ ਸੰਸਾਰ ਜਗਤ ਵਿੱਚ ਬਕੜਵਾਹ ਨਹੀਂ ਕਰਦੇ, ਦੁਨੀਆਂ ਦੀ ਮੋਹ ਮਾਇਆ ਪਦਾਰਥਾਂ ਦੀ ਬੋਲੀ ਨਹੀਂ ਬੋਲਦੇ। ਕਹਿਣ ਲੱਗੇ, ਜਿਹੜਾ ਬਚਨ ਕਰਦੇ ਹਨ ਉਹ ਪੂਰਾ ਹੁੰਦਾ ਹੈ, ਸੱਚਾ ਹੁੰਦਾ ਹੈ, ਦੁਨਿਆਵੀ ਪਦਾਰਥਵਾਦ ਦੀ ਬੋਲੀ ਉਹਨਾਂ ਕੋਲ ਨਹੀਂ ਹੈਗੀ। ਗੁਰਮੁਖ ਮਤ ਅਡੋਲ ਨਾ ਡੋਲਣ ਡੋਲੀਐ, ਗੁਰਮੁਖਾਂ ਦੀ ਬੁੱਧੀ ਅਡੋਲ ਹੈ, ਐਂ ਪਰਮੇਸ਼ਰ ਦੇ ਉੱਤੇ ਨਿਸ਼ਚਾ ਹੈ, ਕੋਈ ਵੀ ਉਹਨਾਂ ਨੂੰ ਉਹਨਾਂ ਦੇ ਨਿਸ਼ਚੇ ਤੋਂ, ਸਿੱਖੀ ਤੋਂ, ਨਾਮ ਸਿਮਰਨ ਵਾਲੇ ਪਾਸਿਓਂ ਡੁਲਾ ਨਹੀਂ ਸਕਦਾ। ਵੱਡੇ ਤੋਂ ਵੱਡੇ ਤਸੀਹੇ ਦੁੱਖ ਚੱਲ ਜਾਂਦੇ ਹਨ, ਪਰ ਗੁਰੂ ਤੋਂ ਬੇਮੁਖ ਨਹੀਂ ਹੁੰਦੇ ਤੇ ਜ਼ਿੰਦਗੀ ਵਿੱਚ ਡੋਲਦੇ ਨਹੀਂ, ਕਿਸੇ ਦੇ ਡੁਲਾਵਣ ਨਾਲ ਵੀ ਉਹ ਨਹੀਂ ਡੋਲ ਸਕਦੇ। ਭਾਵ ਸਥਿਰ ਮਾਰਗ ਹੈ ਉਹਨਾਂ ਦਾ, ਆਤਮਿਕ ਮਾਰਗ ਜਿਸ ਦੇ ਉੱਤੇ ਉਹ ਚੱਲੇ ਨੇ ਨਾ, ਤੇ ਆਤਮਿਕ ਰਸ ਮਾਣ ਰਹੇ ਨੇ, ਉਹਦੇ ਤੇ ਅਡੋਲ ਹੋ ਕੇ ਚੱਲਦੇ ਨੇ, ਡੋਲ ਨਹੀਂ ਸਕਦੇ। ਗੁਰਮੁਖ ਪਿਰਮ ਅਮੋਲ ਨਾ ਮੋਲਣ ਮੋਲੀਐ, ਗੁਰਮੁਖ ਜਨਾਂ ਦਾ, ਸੰਤ ਜਨਾਂ ਦਾ ਜਿਹੜਾ ਰੱਬ ਨਾਲ ਪਾਇਆ ਹੋਇਆ ਪ੍ਰੇਮ ਹੈ, ਕਹਿਣ ਲੱਗੇ ਅਮੋਲ ਹੈ, ਅਮੋਲਕ ਹੈ, ਕੋਈ ਉਹਦਾ ਮੁੱਲ ਨਹੀਂ ਪਾ ਸਕਦਾ। ਅਮੁੱਲ ਗੁਣ, ਅਮੁੱਲ ਵਾਪਾਰ, ਅਮੁੱਲ ਵਾਪਾਰੀਏ, ਅਮੁੱਲ ਭੰਡਾਰ, ਅਮੁੱਲ ਆਵੈ, ਅਮੁੱਲ ਲੈ ਜਾਹੇ, ਅਮੁੱਲ ਪਾਏ, ਅਮੁੱਲਾ ਸਮਾਹੇ। ਪਰਮੇਸ਼ਰ ਅਮੁੱਲ ਹੈ, ਪਰਮੇਸ਼ਰ ਦਾ ਨਾਮ ਅਮੁੱਲ ਹੈ, ਜਿਹੜੇ ਨਾਮ ਦੇ ਵਪਾਰੀ ਬਣ ਗਏ ਉਹ ਵਪਾਰੀ ਵੀ ਅਮੋਲਕ ਜੀਵਨ ਵਾਲੇ ਬਣ ਗਏ। ਆਖਿਆ ਨਾ ਪਾਤਸ਼ਾਹ ਨੇ, ਅਮੁੱਲ ਵਾਪਾਰੀਏ, ਅਮੁੱਲ ਭੰਡਾਰ। ਇੱਥੋਂ ਤੱਕ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਬਚਨ ਆਏ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਪ੍ਰਭੂ ਦੇ ਨਾਮ ਦੀ ਕੀਮਤ ਕੋਈ ਨਹੀਂ ਪਾ ਸਕਿਆ। ਆਖਣ ਵਾਲੇ, ਕਹਿਣ ਵਾਲੇ, ਜਪਣ ਵਾਲੇ ਉਹਦੇ ਵਿੱਚ ਸਮਾ ਤਾਂ ਗਏ, ਪਰਮੇਸ਼ਰ ਵਿੱਚ ਲੀਨ ਤਾਂ ਹੋ ਗਏ, ਪਰ ਕੋਈ ਪ੍ਰਭੂ ਦੇ ਨਾਮ ਦੀ ਕੀਮਤ ਪਾ ਨਹੀਂ ਸਕਿਆ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬੋਲ ਨੇ, ਗੁਰਮੁਖ ਪਿਰਮ ਅਮੋਲ ਨਾ ਮੋਲਣ ਮੋਲੀ ਹੈ, ਪ੍ਰਭੂ ਪਿਆਰਿਆਂ ਦਾ ਜਿਹੜਾ ਰੱਬ ਦੇ ਨਾਲ ਪ੍ਰੇਮ ਹੈ ਅਮੋਲਕ ਹੈ, ਕਿਸੇ ਮੁੱਲ ਨਾਲ ਵੀ ਉਹ ਪਾ ਨਹੀਂ ਸਕੀਦਾ। ਭਾਵ ਦੁਨਿਆਵੀ ਵਸਤੂਆਂ ਤੇ ਪਦਾਰਥਾਂ ਦੇ ਮਾਇਆ ਦੇ ਵੱਟੇ ਵਿੱਚ ਉਹ ਪ੍ਰਭੂ ਦਾ ਪਿਆਰ ਨਹੀਂ ਮਿਲਦਾ, ਉਹ ਤੇ ਆਪਾ ਗਵਾ ਕੇ, ਮੈਂ ਮੇਰੀ ਤੱਜ ਕੇ, ਮੁਰਦਾ ਹੋ ਕੇ ਦੁਨੀਆਂ ਵਾਲੇ ਪਾਸਿਓਂ ਫਿਰ ਮਿਲਦਾ, ਦੁਨੀਆਂ ਦੇ ਪਦਾਰਥਾਂ ਦੇ ਵੱਟੇ ਚ, ਮਾਇਆ ਦੇ ਵੱਟੇ ਚ ਨਹੀਂ ਮਿਲਦਾ ਰੱਬ ਦਾ ਪ੍ਰੇਮ। ਗੁਰਮੁਖ ਪੰਥ ਨਰੋਲ ਨਾ ਰੋਲਣ ਰੋਲੀਐ। ਕਹਿਣ ਲੱਗੇ ਗੁਰਮੁਖ ਜਨਾਂ ਦਾ ਜਿਹੜਾ ਪੰਥ ਹੈ ਨਾ, ਪੰਥ ਦਾ ਭਾਵ ਹੈ ਗੁਰੂ ਪਿਆਰਿਓ ਰਸਤਾ, ਗੁਰੂ ਦਾ ਦਰਸਾਇਆ ਜਿਹੜਾ ਰਸਤਾ ਬਿਲਕੁਲ ਨਰੋਲ ਹੈ। ਨਰੋਲ ਦਾ ਮਤਲਬ ਹੁੰਦਾ ਸ਼ੁੱਧ, ਐ ਪਵਿੱਤਰ ਰਸਤਾ ਹੈ, ਨਾ ਰੋਲਣ ਰੋਲੀਐ, ਕਿਸੇ ਦੇ ਰੁਲਾਇਆ ਰੁਲਦਾ ਨਹੀਂ ਹੈ। ਹੁਣ ਗੁਰਮੁਖ ਜਨਾਂ ਨੂੰ ਕੋਈ ਆਖੇ ਤੂੰ ਇਸ ਰਸਤੇ ਤੇ ਨਹੀਂ ਤੁਰਨਾ, ਆ ਤੈਨੂੰ ਦੱਸੀਏ ਇਸ ਰਸਤੇ ਤੇ ਤੁਰ, ਭਾਵੇਂ ਕਿਸੇ ਦੁਨਿਆਵੀ ਰਸਤੇ ਤੇ, ਮਨਮੁਖਤਾ ਦੇ ਰਸਤੇ ਦੇ ਉੱਤੇ ਭੁੱਲ ਕੇ ਵੀ ਨਹੀਂ ਜਾਂਦੇ। ਗੁਰੂ ਦਾ ਦੱਸਿਆ ਰਸਤਾ ਜਿਹੜਾ ਐਨ ਨਿਰੋਲ ਤੇ ਸ਼ੁੱਧ ਪਵਿੱਤਰ ਰਸਤਾ ਹੈ, ਉਸੇ ਰਾਹ ਦੇ ਉੱਤੇ ਹੀ ਚੱਲਦੇ ਹਨ। ਗੁਰਮੁਖ ਸ਼ਬਦ ਅਲੋਲ ਕੀ ਅੰਮ੍ਰਿਤ ਝੋਲੀਐ। ਗੁਰਮੁਖ ਜਨਾਂ ਦਾ ਜਿਹੜਾ ਸ਼ਬਦ ਹੈ, ਰਸਨਾ ਦੇ ਬੋਲੇ ਬੋਲ ਤੇ ਜਿਹੜੇ ਵਾਕ ਨੇ ਉਹਨਾਂ ਦੇ, ਉਹ ਅਲੋਲ ਹਨ। ਅਲੋਲ ਦਾ ਮਤਲਬ ਹੁੰਦਾ ਸਥਿਰ, ਐ ਟਕਾ ਦੇ ਵਿੱਚ ਹਨ। ਇਸ ਲਈ ਪੀ ਅੰਮ੍ਰਿਤ ਝੋਲੀਐ, ਉਹ ਵਿਸ਼ਿਆਂ ਵਿਕਾਰਾਂ ਦੇ ਬੂਰ ਨੂੰ ਪਾਸੇ ਹਟਾ ਕੇ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੀ ਪੀਂਦੇ ਹਨ। ਸਾਧ ਸੰਗਤ, ਪਰਮੇਸ਼ਰ ਦਾ ਨਾਮ ਰਸ ਹੀ ਉਹ ਚੱਖਦੇ ਹਨ। ਪੀ ਅੰਮ੍ਰਿਤ ਝੋਲੀਐ, ਇਹ ਪਾਵਨ ਬਾਣੀ ਦੇ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਚਨ ਵਰਤੇ ਹਨ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣਹ ਕੇਰੀ ਛੋੜ ਅਵਗਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਹੁਣ ਇਹ ਬਚਨ ਰਲਾ ਕੇ ਪੜਿਓ, ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ ਨੇ ਸੂਹੀ ਰਾਗ ਵਿੱਚ, ਝੋਲ ਅੰਮ੍ਰਿਤ ਪੀਜੈ। ਭਾਈ ਗੁਰਦਾਸ ਜੀ ਕਹਿੰਦੇ ਪੀ ਅੰਮ੍ਰਿਤ ਝੋਲੀਐ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ। ਝੋਲ ਅੰਮ੍ਰਿਤ ਪੀਜੈ ਤੇ ਪੀ ਅੰਮ੍ਰਿਤ ਝੋਲੀਐ ਦਾ ਅਰਥ ਹੈ, ਕਦੇ ਕਦੇ ਆਪਾਂ ਤੱਕਦੇ ਹਾਂ ਕਿਸੇ ਸਰੋਵਰ ਦੇ ਵਿੱਚ, ਕਿਸੇ ਤਲਾਬ ਦੇ ਵਿੱਚ ਲੰਬਾ ਸਮਾਂ ਜਦੋਂ ਪਾਣੀ ਖੜਾ ਰਹਿੰਦਾ ਨਾ, ਤੇ ਉਸ ਪਾਣੀ ਦੇ ਉੱਪਰ ਹਰੇ ਜਿਹੇ ਰੰਗ ਦਾ ਬੂਰ ਆ ਜਾਂਦਾ ਹੈ। ਪਰੰਤੂ ਜਦੋਂ ਆਪਾਂ ਉਸ ਬੂਰ ਨੂੰ ਪਾਸੇ ਹਟਾਉਂਦੇ ਹਾਂ ਤੇ ਉਹਦੇ ਥੱਲੇ ਬੜਾ ਨਿੱਤਰਿਆ ਹੋਇਆ ਜਲ ਹੁੰਦਾ, ਬੜਾ ਨਿੱਤਰਿਆ ਪਾਣੀ ਹੈ, ਉੱਪਰ ਹਰੇ ਰੰਗ ਦਾ ਬੂਰ ਹੀ ਦਿਸਦਾ। ਸਾਧ ਸੰਗਤ, ਜਿਹੜੇ ਗੁਰਮੁਖ ਜਨ ਹਨ, ਜਦੋਂ ਉਹ ਪਰਮੇਸ਼ਰ ਦਾ ਨਾਮ ਅੰਮ੍ਰਿਤ ਪੀਂਦੇ ਨੇ, ਪਰਮੇਸ਼ਰ ਦਾ ਨਾਮ ਜਲ ਛਕਦੇ ਹਨ ਜਦੋਂ, ਤੇ ਉੱਪਰ ਕਾਮ ਕ੍ਰੋਧ ਲੋਭ ਮੋਹ ਹੰਕਾਰਾਂ ਦਾ, ਵਿਸ਼ਿਆਂ ਦਾ, ਪਾਪਾਂ ਦਾ ਜਿਹੜਾ ਬੂਰ ਆਇਆ ਆ ਉਹਨੂੰ ਪਾਸੇ ਹਟਾ ਲੈਂਦੇ ਹਨ। ਕੀ ਅੰਮ੍ਰਿਤ ਝੋਲੀਐ, ਭਾਵ ਵਿਸ਼ਿਆਂ ਵਿਕਾਰਾਂ ਦੇ ਆਏ ਬੂਰ ਨੂੰ ਪਾਸੇ ਹਟਾ ਕੇ ਫਿਰ ਪਰਮੇਸ਼ਰ ਦਾ ਨਾਮ ਅੰਮ੍ਰਿਤ ਪਾਨ ਕਰਦੇ ਹਨ ਜਿਹੜੇ ਰੱਬ ਦੇ ਪਿਆਰੇ ਨੇ। ਭਾਵ ਜੇ ਵਿਸ਼ੇ ਵਿਕਾਰ ਵੀ, ਪਾਪ ਬੁਰਿਆਈਆਂ ਵੀ ਹੋਣ ਤੇ ਆਖਣ ਅਸੀਂ ਨਾਮ ਅੰਮ੍ਰਿਤ ਵੀ ਪੀ ਲਈਏ, ਏਦਾਂ ਨਹੀਂ ਹੋਣਾ। ਪਰਮੇਸ਼ਰ ਦਾ ਨਾਮ ਅੰਮ੍ਰਿਤ ਪਾਪਾਂ ਦੇ ਬੂਰ ਨੂੰ, ਵਿਕਾਰਾਂ ਵਿਸ਼ਿਆਂ ਦੇ ਬੂਰ ਨੂੰ ਪਾਸੇ ਹਟਾ ਕੇ ਉਹ ਨਾਮ ਅੰਮ੍ਰਿਤ ਪੀਂਦੇ ਹਨ। ਇਹਨੂੰ ਕਹਿੰਦੇ ਨੇ ਪੀ ਅੰਮ੍ਰਿਤ ਝੋਲੀਐ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਾਣੀ ਚ ਬਚਨ ਵਰਤਿਆ, ਜਿੱਥੇ ਜਾਏ ਬਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਝੋਲ ਅੰਮ੍ਰਿਤ ਦਾ ਪੀਣ ਦਾ ਮਤਲਬ ਹੈ ਪਾਪਾਂ ਵਿਕਾਰਾਂ ਵਿਸ਼ਿਆਂ ਦਾ ਬੂਰ ਪਾਸੇ ਹਟਾ ਕੇ ਪ੍ਰਭੂ ਦੇ ਨਾਮ ਨਾਲ ਸਾਂਝ ਪਾਉਣੀ। ਜਿੰਨੀ ਦੇਰ ਵਿਕਾਰ ਨਹੀਂ ਮੁੱਕੇ, ਪਾਪ ਨਹੀਂ ਮੁੱਕੇ, ਅੰਦਰ ਦੀਆਂ ਬੁਰਿਆਈਆਂ ਨਹੀਂ ਮੁੱਕੀਆਂ, ਮਾਫ ਕਰਿਓ, ਨਾਮ ਅੰਮ੍ਰਿਤ ਦਾ ਰਸ ਓਨੀ ਦੇਰ ਅੰਤਸ਼ਕਰਨ ਤੱਕ ਪਹੁੰਚਣਾ ਹੀ ਨਹੀਂ। ਭਾਂਡਾ ਤੇ ਪਹਿਲਾਂ ਹੀ ਭਰਿਆ ਪਿਆ ਸਾਡਾ, ਹਿਰਦੇ ਦਾ ਭਾਂਡਾ ਤੇ ਪਹਿਲਾਂ ਹੀ ਭਰਿਆ ਸਾਡਾ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਨੌ ਰਸ ਦੱਸੇ ਨੇ ਸਾਡੇ ਅੰਦਰ ਬੈਠੇ ਨੇ ਜਿਹੜੇ, ਪਾਤਸ਼ਾਹ ਕਹਿੰਦੇ ਨੌ ਰਸਾਂ ਨਾਲ ਪਹਿਲਾਂ ਹੀ ਤੇਰਾ ਮਨ ਹਿਰਦਾ ਭਰਿਆ ਪਿਆ, ਨਾਮ ਦਾ ਅੰਮ੍ਰਿਤ, ਨਾਮ ਦਾ ਰਸ ਕਿੱਥੇ ਪਾਈਏ। ਆ ਸੁਣ ਲੈਣੇ ਕਿਹੜੇ ਕਿਹੜੇ ਰਸ ਨੇ ਸਾਡੇ ਅੰਦਰ। ਪਹਿਲੀ ਤੁਕ ਦੇ ਵਿੱਚ ਚਾਰ ਰਸ ਤੇ ਦੂਸਰੀ ਵਿੱਚ ਪੰਜ ਰਸਾਂ ਦਾ ਜ਼ਿਕਰ ਕੀਤਾ ਮਹਾਰਾਜ ਨੇ। ਸ੍ਰੀ ਰਾਗ ਚ ਪਾਤਸ਼ਾਹ ਦਾ ਫਰਮਾਨ ਹੈ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ। ਪਰਮੇਸ਼ਰ ਦੇ ਨਾਮ ਦਾ ਨਿਵਾਸ ਕਿੱਥੇ ਹੋਵੇ, ਤੂੰ ਤੇ ਪਹਿਲਾਂ ਹੀ ਗਲ ਤੱਕ ਭਰਿਆ ਹੋਇਆ ਇਹਨਾਂ ਰਸਾਂ ਨਾਲ। ਰਸ ਸੋਇਨਾ, ਧਿਆਨ ਨਾਲ ਸੁਣੀ ਜਾਇਓ ਸਤਸੰਗਤ, ਰਸ ਸੋਇਨਾ ਸੋਨੇ ਦਾ ਰਸ, ਰੁਪਾ ਚਾਂਦੀ ਨੂੰ ਕਹਿੰਦੇ ਨੇ ਚੰਦ ਰੁਪਾ, ਰਸ ਸੋਇਨਾ ਰਸ ਰੁਪਾ ਚਾਂਦੀ ਦਾ ਰਸ, ਕਾਮਣ ਇਸਤਰੀ ਦਾ ਰਸ, ਰਸ ਪਰਮਲ ਕੀ ਵਾਸ। ਪਰਮਲ ਕੀ ਵਾਸ ਦਾ ਮਤਲਬ ਹੈ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਖੁਸ਼ਬੂਆਂ ਅਤਰ ਆਦਿਕ ਪਰਫਿਊਮ ਆਦਿਕ ਮਲ ਨੇ। ਇਹ ਚਾਰ ਨੇ ਨਾ ਪਹਿਲੀ ਪੰਕਤੀ ਚ, ਸੋਨੇ ਦਾ ਰਸ, ਚਾਂਦੀ ਦਾ ਰਸ, ਇਸਤਰੀ ਦਾ ਰਸ ਅਤੇ ਸਾਧ ਸੰਗਤ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਦਾ ਰਸ। ਅਗਲੀ ਤੁਕ ਵਿੱਚ ਕਹਿੰਦੇ ਰਸ ਘੋੜੇ, ਮੇਰੇ ਕੋਲ ਘੋੜੇ ਹਾਥੀ ਚੰਗੀਆਂ ਗੱਡੀਆਂ ਹੋਣ, ਇਹ ਰਸ। ਰਸ ਸੇਜਾ, ਤਰ੍ਹਾਂ ਤਰ੍ਹਾਂ ਦੀਆਂ ਸੇਜਾ ਮਾਨਣੀਆਂ। ਮੰਦਰ, ਬੜੇ ਵਧੀਆ ਤੋਂ ਵਧੀਆ ਮੇਰੇ ਕੋਲ ਘਰ ਕੋਠੀਆਂ ਹੋਣ, ਮਹੱਲ ਹੋਣ ਮੇਰੇ ਵਧੀਆ ਤੋਂ ਵਧੀਆ। ਰਸ ਮਿੱਠਾ, ਤਰ੍ਹਾਂ ਤਰ੍ਹਾਂ ਦੇ ਮਿੱਠੇ ਰਸ, ਆਹ ਖਾ ਲਵਾਂ ਆਹ ਖਾ ਲਵਾਂ, ਭਾਵੇਂ ਸ਼ੂਗਰ ਹੋਈ ਹੋਵੇ, ਚਾਹ ਭਾਵੇਂ ਫਿੱਕੀ ਪੀਣੀ, ਦੁੱਧ ਭਾਵੇਂ ਫਿੱਕਾ ਪੀਣਾ, ਪਰ ਨਾਲ ਗੁਲਾਬ ਜਾਮਣ ਤੇ ਜਾਂ ਲੱਡੂ ਖਾ ਲੈਣਾ, ਮਿੱਠੇ ਦਾ ਰਸ। ਰਸ ਮਿੱਠਾ, ਰਸ ਮਾਸ, ਇਹਨਾਂ ਮਾਸ ਆਦਿਕ ਮੀਟ ਆਦਿਕ ਵਿੱਚ ਗਲਤਾਨ ਹੋ ਜਾਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ, ਏਤੇ ਰਸ ਸਰੀਰ ਕੇ, ਇੰਨੇ ਰਸ ਬੰਦਿਆ ਤੇਰੇ ਸਰੀਰ ਦੇ ਅੰਦਰ ਬੈਠੇ ਆ ਮਨ ਚ, ਕਹਿ ਘੱਟ ਨਾਮ ਨਿਵਾਸ। ਮੈਨੂੰ ਦੱਸ ਪਰਮੇਸ਼ਰ ਦੇ ਨਾਮ ਦਾ ਨਿਵਾਸ ਕਿੱਥੇ ਹੋਵੇ, ਨਾਮ ਦਾ ਵਾਸਾ ਕਿੱਥੇ ਹੋਵੇ, ਕਿੱਥੇ ਟਿਕਾਈਏ ਪਰਮੇਸ਼ਰ ਦਾ ਨਾਮ, ਜਗ੍ਹਾ ਹੀ ਨਹੀਂ ਰਹਿਣ ਦਿੱਤੀ ਅੰਦਰ ਕੋਈ। ਆਸਾ ਕੀ ਵਾਰ ਚ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ, ਆਸਾ ਕੀ ਵਾਰ ਚ ਵੀ ਦਾਤਾ ਜੀ ਦੇ ਬਚਨ ਹਨ, ਕਹਿਣ ਲੱਗੇ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਇਸ ਦਾ ਮਤਲਬ ਹੈ, ਇਸ ਦਾ ਅਰਥ ਹੈ ਵਸਤੂ ਅੰਦਰ ਵਸਤ ਸਮਾਵੈ, ਇੱਕ ਭਾਂਡੇ ਦੇ ਵਿੱਚ ਜੇ ਤੂੰ ਕੋਈ ਵਸਤੂ ਪਾਉਣੀ ਹੈ, ਪਰ ਉਸ ਭਾਂਡੇ ਵਿੱਚ ਜਿਹੜੀ ਪਹਿਲਾਂ ਦੀ ਪਈ ਹੋਈ ਵਸਤੂ ਹੈ ਉਹਨੂੰ ਬਾਹਰ ਕੱਢ, ਭਾਂਡਾ ਖਾਲੀ ਤੇ ਕਰ, ਤਾਂ ਹੀ ਦੂਸਰੀ ਵਸਤੂ ਉਹਦੇ ਚ ਪਏਗੀ। ਦ੍ਰਿਸ਼ਟਾਂਤ ਦੇ ਤੌਰ ਤੇ, ਦਲੀਲ ਦੇ ਤੌਰ ਤੇ, ਕਿਸੇ ਬਰਤਨ ਦੇ ਵਿੱਚ ਕੋਈ ਦਾਲ ਸਬਜ਼ੀ ਪਈ ਹੈ, ਹੁਣ ਉਸੇ ਬਰਤਨ ਵਿੱਚ ਦੁੱਧ ਪਾਉਣਾ, ਤੇ ਸਾਧ ਸੰਗਤ ਜਿਹੜੀ ਦਾਲ ਸਬਜ਼ੀ ਉਹਦੇ ਚ ਪਈ ਹੈ, ਪਹਿਲਾਂ ਭਾਂਡਾ ਖਾਲੀ ਤੇ ਕਰਨਾ ਪਊ ਨਾ, ਬਰਤਨ ਸਾਫ ਕਰਨਾ ਪਏਗਾ, ਖਾਲੀ ਕਰਨਾ ਪਏਗਾ, ਤਾਂ ਉਹਦੇ ਚ ਦੁੱਧ ਪਏਗਾ। ਜੇ ਆਪਾਂ ਇਹ ਗੱਲ ਆਖਦੇ ਹਾਂ ਕਿ ਸਾਡੇ ਅੰਦਰ ਪਰਮੇਸ਼ਰ ਦਾ ਨਾਮ ਵਸੇ, ਬਾਣੀ ਵਸੇ, ਗੁਰੂ ਦਾ ਸ਼ਬਦ ਵਸੇ, ਸਾਡੇ ਮਨ ਹਿਰਦੇ ਚ ਪ੍ਰਭੂ ਦਾ ਨਾਮ ਟਿਕੇ, ਤੇ ਜੋ ਕੁਛ ਪਹਿਲਾਂ ਪਾਇਆ ਹਿਰਦੇ ਚ, ਜੋ ਅੰਦਰ ਪਹਿਲਾਂ ਖਜ਼ਾਨਾ ਇਕੱਠਾ ਕੀਤਾ ਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰ ਬੁਰਿਆਈਆਂ ਨਿੰਦਿਆ ਦਵੈਸ਼ ਈਰਖਾ, ਕੱਢ ਇਹਨਾਂ ਨੂੰ ਬਾਹਰ। ਪਹਿਲੀ ਪਈ ਹੋਈ ਵਸਤੂ ਭਾਂਡੇ ਚੋਂ ਬਾਹਰ ਕੱਢ, ਤਾਂ ਨਾਮ ਦੀ ਵਸਤੂ ਪਏਗੀ। ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ, ਪਾਸੇ ਕਰ। ਇੱਥੇ ਪਾਸ ਦਾ ਅਰਥ ਹੈ ਪਹਿਲੀ ਪਈ ਹੋਈ ਵਸਤੂ ਨੂੰ ਪਾਸੇ ਕਰ, ਲਾਂਭੇ ਕਰ, ਖਾਲੀ ਕਰ ਭਾਂਡਾ। ਇਸ ਲਈ ਸਾਧ ਸੰਗਤ ਜਿਹੜੇ ਗੁਰਮੁਖ ਜਨ ਹਨ, ਉਹ ਨਾਮ ਅੰਮ੍ਰਿਤ ਪੀਂਦੇ ਨੇ, ਨਾਮ ਦਾ ਰਸ ਚੱਖਦੇ ਹਨ, ਪਰ ਕਿਵੇਂ? ਵਿਸ਼ਿਆਂ ਵਿਕਾਰਾਂ ਪਾਪਾਂ ਦਾ ਬੂਰ ਪਾਸੇ ਹਟਾ ਕੇ। ਗੁਰਮੁਖ ਸ਼ਬਦ ਅਲੋਲ ਪੀ ਅੰਮ੍ਰਿਤ ਝੋਲੀਐ, ਇਸ ਪੌੜੀ ਦੀ ਅਖੀਰਲੀ ਤੁਕ ਵਿੱਚ ਫਰਮਾਨ ਕੀਤਾ ਕਿ ਗੁਰਮੁਖ ਜਨ ਗੁਰੂ ਦੇ ਸ਼ਬਦ ਦਾ, ਨਾਮ ਸਿਮਰਨ ਦਾ ਰਸ ਚੱਖਦੇ ਹਨ, ਨਾਮ ਅੰਮ੍ਰਿਤ ਪੀਂਦੇ ਹਨ, ਪਰ ਵਿਸ਼ਿਆਂ ਵਿਕਾਰਾਂ ਨੂੰ ਪਾਸੇ ਹਟਾ ਕੇ ਕੇਵਲ ਤੇ ਕੇਵਲ ਨਾਮ ਦਾ ਰਸ ਉਹ ਚੱਖਣਾ ਕਰਦੇ ਹਨ। ਵਾਰ 19 ਦੀ ਪੌੜੀ 21 ਵਿੱਚ ਪਾਵਨ ਬਚਨ ਫੁਰਮਾਨ ਕੀਤੇ, ਕੀ ਕਹਿ ਰਹੇ ਹਨ ਭਾਈ ਗੁਰਦਾਸ ਜੀ? ਕਹਿਣ ਲੱਗੇ ਗੁਰਮੁਖ ਸੁਖ ਫਲ ਪਾਏ ਸਭ ਫਲ ਪਾਇਆ, ਰੰਗ ਸੁਰੰਗ ਚੜਾਏ ਸਭ ਰੰਗ ਲਾਇਆ, ਗੰਧ ਸੁਗੰਧ ਸਮਾਏ ਬੋਹ ਬੁਹਾਇਆ, ਅੰਮ੍ਰਿਤ ਰਸ ਤ੍ਰਿਪਤਾਏ ਸਭ ਰਸ ਆਇਆ, ਸ਼ਬਦ ਸੁਰਤ ਲਿਵ ਲਾਏ ਅਨਹਦ ਵਾਇਆ, ਨਿਜ ਘਰ ਨਿਹ ਚਲ ਜਾਏ ਨਾ ਦਹ ਦਿਸ ਧਾਇਆ, ਨਿਜ ਘਰ ਨਿਹ ਚਲ ਜਾਏ ਨਾ ਦਹ ਦਿਸ ਧਾਇਆ, ਗੁਰਮੁਖ ਸੁਖ ਫਲ ਪਾਏ ਸਭ ਫਲ ਪਾਇਆ। ਕਹਿਣ ਲੱਗੇ ਜਿਹੜੇ ਗੁਰਮੁਖ ਜਨ ਹਨ ਉਹਨਾਂ ਨੇ ਆਤਮਿਕ ਸੁਖ ਦਾ ਫਲ ਪ੍ਰਾਪਤ ਕੀਤਾ ਹੈ। ਤੇ ਜਿਸ ਦਿਨ ਦਾ ਆਤਮਿਕ ਫਲ ਮਿਲ ਗਿਆ, ਆਤਮਿਕ ਸੁੱਖ, ਅੰਤਸ਼ਕਰਨ ਦਾ ਸੁੱਖ ਪ੍ਰਾਪਤ ਹੋ ਗਿਆ ਹਿਰਦੇ ਦਾ, ਇਹਦੇ ਨਾਲ ਉਹਨਾਂ ਨੇ ਸਾਰੇ ਦੇ ਸਾਰੇ ਫਲ ਹੀ ਪ੍ਰਾਪਤ ਕਰ ਲਿਆ। ਭਾਵ ਜਿੱਦਾਂ ਨੂੰ ਅੰਤਸ਼ਕਰਨ ਦਾ ਸੁੱਖ ਮਿਲ ਗਿਆ ਨਾ, ਹਿਰਦੇ ਦਾ ਸੁੱਖ, ਸਮਝ ਲਓ ਉਹਨਾਂ ਨੇ ਸਾਰੇ ਦੇ ਸਾਰੇ ਸੁੱਖ ਹੀ ਤੇ ਸਾਰੇ ਦੇ ਸਾਰੇ ਫਲ ਹੀ ਉਹਨਾਂ ਨੇ ਪ੍ਰਾਪਤ ਕਰ ਲਿਆ। ਉਹ ਮਾਲਕ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਗਏ, ਕਬੂਲ ਹੋ ਗਏ ਹਨ। ਉਹ ਰੰਗ ਸੁਰੰਗ ਚੜਾਏ, ਸਭ ਰੰਗ ਲਾਇਆ। ਜਿਹੜੇ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੇ ਗਏ ਹਨ, ਇਹ ਜਿਹੜਾ ਰੰਗ ਹੈ ਸੁਰੰਗ, ਭਾਵੇਂ ਸੋਹਣਾ ਰੰਗ ਹੈ। ਜਿਹੜੇ ਪਰਮਾਰਥ ਦੇ ਰੰਗ ਵਿੱਚ ਰੰਗੇ ਗਏ, ਜਿਨ੍ਹਾਂ ਦੇ ਹਿਰਦੇ ਦੇ ਉੱਤੇ ਪਰਮੇਸ਼ਰ ਦੇ ਨਾਮ ਦਾ, ਬਾਣੀ ਦਾ, ਸ਼ਬਦ ਦਾ ਰੰਗ ਚੜ ਗਿਆ ਨਾ, ਐਸੀ ਜੀਵਨ ਪਦਵੀ ਉਹਨਾਂ ਨੇ ਪ੍ਰਾਪਤ ਕਰ ਲਈ ਹੈ। ਸਭ ਰੰਗ ਲਾਇਆ, ਸਮਝ ਲਓ ਵੀ ਉਹਨਾਂ ਨੇ ਸਾਰੇ ਦੇ ਸਾਰੇ ਰੰਗ ਹੀ ਪ੍ਰਾਪਤ ਕਰ ਲਏ। ਭਾਵ ਪਰਮੇਸ਼ਰ ਦੇ ਨਾਮ ਦਾ ਰੰਗ ਸਭ ਤੋਂ ਸ਼੍ਰੋਮਣੀ ਹੈ, ਤੇ ਇਹ ਸ਼੍ਰੋਮਣੀ ਰੰਗ ਵਿੱਚ ਜਿਹੜੇ ਰੰਗੇ ਗਏ, ਸਮਝ ਲਓ ਉਹਨਾਂ ਨੇ ਦੁਨੀਆਂ ਦੇ ਸਾਰੇ ਹੀ ਰੰਗ ਪ੍ਰਾਪਤ ਕਰ ਲਏ। ਜਿਵੇਂ ਪਹਿਲੀ ਪੰਕਤੀ ਚ ਬਚਨ ਆਇਆ ਸੀ ਨਾ, ਜਿਹੜੇ ਨਾਮ ਦੇ ਵਿੱਚ ਜੁੜ ਕੇ, ਸਿਮਰਨ ਬੰਦਗੀ ਚ ਜੁੜ ਕੇ ਜਿਨ੍ਹਾਂ ਨੇ ਆਤਮਿਕ ਸੁੱਖ ਪ੍ਰਾਪਤ ਕਰ ਲਿਆ, ਸਮਝ ਲਓ ਉਹਨਾਂ ਨੇ ਸੰਸਾਰ ਦੇ ਸਾਰੇ ਸੁੱਖ ਪ੍ਰਾਪਤ ਕਰ ਲਏ। ਫਿਰ ਦੂਸਰੀ ਪੰਕਤੀ ਵਿੱਚ ਕਹਿਣ ਲੱਗੇ, ਜਿਨ੍ਹਾਂ ਨੇ ਨਾਮ ਦਾ ਰੰਗ ਪ੍ਰਾਪਤ ਕਰ ਲਿਆ, ਸਮਝ ਲਓ ਉਹਨਾਂ ਨੇ ਸੰਸਾਰ ਦੇ ਸਾਰੇ ਰੰਗ ਹੀ ਮਾਣ ਲਏ। ਕਿਉਂਕਿ ਇਹ ਸਭ ਤੋਂ ਸ਼੍ਰੋਮਣੀ ਰੰਗ ਹੈ ਨਾਮ ਦਾ ਰੰਗ। ਜਿਹੜੇ ਰੰਗੇ ਗਏ, ਸਮਝ ਲਓ ਦੁਨੀਆਂ ਦੇ ਸਾਰੇ ਰੰਗ ਉਹਨਾਂ ਵੇਖ ਲਏ, ਪ੍ਰਾਪਤ ਕਰ ਲਏ। ਗੰਧ ਸੁਗੰਧ ਸਮਾਏ, ਬੋਹੇ ਬੁਹਾਇਆ। ਗੁਰਮੁਖ ਜਨਾਂ, ਪ੍ਰਭੂ ਪਿਆਰਿਆਂ ਨੇ ਨਿਰਲੇਪਤਾ ਵਿੱਚ, ਸੰਸਾਰ ਵਾਲੇ ਪਾਸਿਓਂ, ਜਗਤ ਵਾਲੇ ਪਾਸਿਓਂ ਨਿਰਲੇਪ ਨੇ, ਕਹਿਣ ਲੱਗੇ ਇਹ ਜਿਹੜੀ ਸੁਗੰਧੀ ਉਹਨਾਂ ਨੇ ਪ੍ਰਾਪਤ ਕਰ ਲਈ ਹੈ ਨਾ, ਇਸ ਸੁਗੰਧ ਨਾਲ ਐਸੇ ਉਹ ਸੁਗੰਧਿਤ ਹੋ ਗਏ ਨੇ ਨਾਮ ਸਿਮਰਨ ਦੀ ਖੁਸ਼ਬੋ ਨਾਲ, ਕਿ ਸਮਝ ਲਓ ਉਹਨਾਂ ਨੇ ਸੰਸਾਰ ਦੀਆਂ ਸਾਰੇ ਦੀਆਂ ਸਾਰੀਆਂ ਸੁਗੰਧੀਆਂ ਪ੍ਰਾਪਤ ਕਰ ਲਈਆਂ ਹਨ। ਭਾਵ ਉਹਨਾਂ ਨੇ ਆਪਣਾ ਆਪਾ ਐਸਾ ਸੁਗੰਧਿਤ ਕਰ ਲਿਆ ਹੈ ਕਿ ਉਹਨਾਂ ਨੂੰ ਹੁਣ ਹੋਰ ਕਿਸੇ ਰਾਸ ਆਦਿਕ ਦੀ ਲੋੜ ਨਹੀਂ ਰਹਿ ਗਈ। ਹਰ ਪਾਸਿਓਂ ਪਰਮੇਸ਼ਰ ਦੇ ਨਾਮ ਦੀ ਸੁਗੰਧ, ਬਾਣੀ ਦੀ ਸੁਗੰਧੀ ਤੇ ਖੁਸ਼ਬੋ ਹੀ ਉਹਨਾਂ ਨੂੰ ਫਿਰ ਆਉਂਦੀ ਹੈ। ਅੰਮ੍ਰਿਤ ਰਸ ਤ੍ਰਿਪਤਾਏ, ਸਭ ਰਸ ਆਇਆ। ਪਰਮੇਸ਼ਰ ਦੇ ਨਾਮ ਅੰਮ੍ਰਿਤ ਦਾ ਰਸ ਜਿਨ੍ਹਾਂ ਗੁਰਮੁਖ ਜਨਾਂ ਨੂੰ ਆ ਗਿਆ, ਉਹ ਨਾਮ ਰਸ, ਅੰਮ੍ਰਿਤ ਰਸ ਨਾਲ ਤ੍ਰਿਪਤ ਹੋ ਗਏ, ਤੇ ਸਮਝ ਲਓ ਉਹਨਾਂ ਨੇ ਦੁਨੀਆਂ ਦੇ ਸਾਰੇ ਜਿਹੜੇ ਰਸ ਹਨ ਉਹ ਮਾਣ ਲਏ। ਹੁਣ ਦੁਨੀਆਂ ਦੇ ਕਿਸੇ ਰਸ ਦੀ ਭੁੱਖ ਉਹਨਾਂ ਨੂੰ ਨਹੀਂ ਰਹਿ ਗਈ। ਸ਼ਬਦ ਸੁਰਤ ਲੇਵ ਲਾਏ, ਅਨਹਦ ਵਾਇਆ। ਉਹਨਾਂ ਦੀ ਸੁਰਤ ਗੁਰੂ ਦੇ ਸ਼ਬਦ ਦੇ ਵਿੱਚ ਜੁੜ ਗਈ, ਪਰਮਾਤਮਾ ਨਾਲ ਉਹਨਾਂ ਦੀ ਪ੍ਰੀਤ ਬਣ ਗਈ, ਲਿਵ ਪ੍ਰਭੂ ਦੇ ਚਰਨਾਂ ਵਿੱਚ ਜੁੜ ਗਈ ਇੱਕ ਰਸ। ਉਹਨਾਂ ਨੇ ਫਿਰ ਆਪਣੇ ਹਿਰਦੇ ਦੀ ਤਾਰ ਪ੍ਰਭੂ ਦੇ ਵਿੱਚ ਲਾ ਕੇ ਰੱਖੀ ਹੈ। ਅਨਹਦ ਦੇ ਵਾਜੇ ਅੰਤਸ਼ਕਰਨ ਵਿੱਚ ਫਿਰ ਉਹਨਾਂ ਦੇ ਵੱਜਦੇ ਹਨ, ਉਹ ਰਸ ਉਹ ਫਿਰ ਮਾਣਦੇ ਹਨ। ਜਿਹੜੇ ਗੁਰਮੁਖ ਜਨ ਹਨ ਉਹ ਆਤਮਿਕ ਸੁੱਖ, ਆਤਮਿਕ ਆਨੰਦ ਭੋਗਦੇ ਹਨ ਪਰਮੇਸ਼ਰ ਦੇ ਪਿਆਰੇ। ਨਿਜ ਘਰ ਨਿਹ ਚਲ ਜਾਏ, ਨਾ ਦਹਿ ਦਿਸ ਧਾਇਆ। ਬੜੇ ਪਿਆਰੇ ਬਚਨ ਆਖੇ, ਕਹਿਣ ਲੱਗੇ ਨਿਜ ਘਰ ਨਿਹ ਚਲ ਜਾਏ। ਉਹ ਆਪਣੇ ਨਿਜ ਘਰ ਵਿੱਚ ਟਿਕ ਗਏ। ਨਿਜ ਘਰ ਜਿਹੜਾ ਉਹਨਾਂ ਦਾ ਆਪਣਾ ਅਸਲੀ ਘਰ ਹੈ, ਆਤਮਿਕ ਘਰ ਜਿੱਥੇ ਰੱਬ ਦਾ ਵਾਸਾ ਹੈ, ਉੱਥੇ ਟਿਕ ਗਏ। ਨਿਹਚਲ ਅਵਸਥਾ ਬਣ ਗਈ। ਨਿਹਚਲ ਅਵਸਥਾ ਦਾ ਮਤਲਬ ਅਚਲ ਅਵਸਥਾ। ਕਿਤੇ ਹੋਰ ਉਹਨਾਂ ਦੀ ਸੁਰਤ ਬਿਰਤੀ ਨਹੀਂ ਜਾਂਦੀ। ਨਾ ਦਹਿਨ ਦੇ ਸਤਾਇਆ, ਉਹ ਦਸਾਂ ਦਿਸ਼ਾਵਾਂ ਵਾਲੇ ਪਾਸੇ ਦੌੜੇ ਨਹੀਂ ਫਿਰਦੇ, ਭੱਜੇ ਨਹੀਂ ਫਿਰਦੇ। ਦਸ ਦਿਸ਼ਾ ਨੇ ਸਾਧ ਸੰਗਤ ਬਾਣੀ ਚ ਵੀ ਬਹੁਤ ਵਾਰੀ ਇਹ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਵਰਤੇ ਹਨ। ਦਹਿ ਦਿਸ, ਦਸ ਦਿਸ਼ਾ, ਉੱਤਰ, ਦੱਖਣ, ਪੂਰਬ, ਪੱਛਮ, ਚਾਰ ਹੋ ਗਈਆਂ ਦਿਸ਼ਾ, ਤੇ ਚਾਰੇ ਗੁੱਠਾਂ, ਚਾਰੇ ਨੁਕਰਾਂ, ਅੱਠ ਉੱਪਰ ਅਤੇ ਥੱਲੇ, ਇਹ ਦਸ ਦਿਸ਼ਾਵਾਂ ਨੇ। ਕਹਿਣ ਲੱਗੇ ਗੁਰਮੁਖ ਜਨਾਂ ਦਾ ਹਿਰਦਾ ਇੱਧਰ ਦਸਾਂ ਦਿਸ਼ਾਵਾਂ ਵਾਲੇ ਪਾਸੇ ਕਿਤੇ ਵੀ ਨਹੀਂ ਦੌੜਦਾ, ਕਿਤੇ ਵੀ ਨਹੀਂ ਭੱਜਦਾ। ਕਿਉਂ? ਕਿਉਂਕਿ ਉਹਨਾਂ ਨੂੰ ਆਪਣੇ ਅੰਤਸ਼ਕਰਨ ਵਿੱਚੋਂ ਪਰਮਾਤਮਾ ਨਜ਼ਰ ਆ ਗਿਆ, ਉਹਨਾਂ ਨੂੰ ਆਪਣੇ ਅੰਤਸ਼ਕਰਨ ਵਿੱਚੋਂ ਪਰਮੇਸ਼ਰ ਦਾ ਦੀਦਾਰ ਹੋ ਗਿਆ, ਰੱਬ ਦਾ ਉਹਨਾਂ ਨੇ ਦੀਦਾਰ ਪਾ ਲਿਆ ਹੈ। ਇਸ ਕਰਕੇ ਉਹਨਾਂ ਦਾ ਜੀਵਨ ਬਣ ਗਿਆ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਥਾ। ਬਾਹਰ ਇੱਧਰ ਉੱਧਰ ਭਟਕਣ ਵਾਲੀ ਬਿਰਤੀ ਮੁੱਕ ਗਈ, ਗੁਰੂ ਨੇ ਅੰਦਰ ਵੱਸਦਾ ਹੀ ਪਰਮਾਤਮਾ ਉਹਨਾਂ ਨੂੰ ਵਿਖਾ ਦਿੱਤਾ ਹੈ। ਸਾਧ ਸੰਗਤ, ਅੰਦਰ ਵੱਸਦਾ ਹੀ ਰੱਬ ਉਹਨਾਂ ਨੇ ਤੱਕ ਲਿਆ, ਹੁਣ ਕਿਤੇ ਵੀ ਮਨ ਹਿਰਦਾ ਉਹਨਾਂ ਦਾ ਭਟਕਦਾ ਨਹੀਂ ਹੈ। ठोकरा नहीं खांदे, आत्मिक आनंद विच टिके हुए हन। ऐसे गुरमुख जन जिन्हां दी वडियाई भाई साहिब भाई गुरदास जी ने इस सारी दी सारी वार विच कीती है।